ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਪੰਜਵਾਂ। ਜਾਚੜੀ ਸਾ ਸਾਰ ਜੋ ਜਾਚੰਦੀ ਹੇਕੜੋ, ਗਾਲੀ ਬਿਆ ਵਿਕਾਰ ਨਾਨਕ ਤਣੀ ਵਿਹੂਣੀਆਂ। ਮਹਲਾ ਪੰਜਵਾਂ। ਨੀਹ ਜੈ ਵਿਦਾ ਮਨ ਪਛਾਣੂ ਵਿਰਲੋ ਥਿਓ, ਜੋੜਨ ਹਾਰਾ ਸੰਤ ਨਾਨਕ ਪਾਦਰ ਪਦਰੋ। ਪਾਉੜੀ ਸੋਈ ਸੇਵਿਓ ਜੀਅੜੇ ਦਾਤਾ ਬਖਸ਼ਿੰਦ, ਕਿਲਵਿਖ ਸਭ ਵਿਨਾਸ ਹੋਣ ਸਿਮਰਤ ਗੋਬਿੰਦ। ਹਰ ਮਾਰਗ ਸਾਧੂ ਦੱਸਿਆ ਜਪਿਐ ਗੁਰਮੰਤ, ਮਾਇਆ ਸਵਾਦ ਸਭ ਫਿੱਕਿਆ ਹਰ ਮਨ ਪਾਵੰਦ। ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਿੰਦ, ਮਾਇਆ ਸਵਾਦ ਸਭ ਫਿੱਕਿਆ ਹਰ ਮਨ ਪਾਵੰਦ। ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਿੰਦ। ਸਲੋਕ ਮਹਲਾ ਪੰਜਵਾਂ। ਜਾਚੜੀ ਸਾਸਾਰ ਜੋ ਜਾਚੰਦੀ ਹੇਕੜੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਕਥਾ ਦਾ ਬਹੁਤ ਵੱਡਾ ਮਹੱਤਵ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਪਏ ਸੁਖ ਸੈਲ। ਗੁਰਬਾਣੀ ਦੀ ਕਥਾ ਇੱਕ ਝੜੀ ਦਾ ਮੀਂਹ ਹੁੰਦਾ, ਝੜੀ ਦੇ ਮੀਂਹ ਦੇ ਕਣੀ ਭਾਵੇਂ ਬਹੁਤ ਛੋਟੀ ਹੁੰਦੀ ਹੈ, ਬਹੁਤ ਬਾਰੀਕ ਹੁੰਦੀ ਹੈ, ਪਰ ਉਹ ਧਰਤੀ ਦੇ ਵਿੱਚ ਜਿੱਥੇ ਵੀ ਡਿੱਗਦੀ ਹੈ ਵਿੱਚੇ ਹੀ ਤਦਾਕਾਰ ਹੋ ਜਾਂਦੀ ਹੈ, ਵਿੱਚੇ ਹੀ ਰਚਮਿਚ ਜਾਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਦੀ ਕਥਾ ਸੁਣਦਿਆਂ ਸੁਣਦਿਆਂ ਜੋ ਗੁਰਬਾਣੀ ਦਾ ਅਰਥ ਭਾਵ ਹੈ, ਗੁਰੂ ਦਾ ਉਪਦੇਸ਼ ਹੈ, ਸ਼ਬਦ ਦਾ ਸਿਧਾਂਤ ਹੈ, ਬਾਣੀ ਦਾ ਰਸ ਤੇ ਰਹੱਸ ਹੈ, ਉਹ ਵੀ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਆਪ ਸੰਗਤਾਂ ਕਿਤਨੇ ਵਡਭਾਗੀ ਹੋ ਜਿਨ੍ਹਾਂ ਨੂੰ ਗੁਰਬਾਣੀ ਦੀ ਕਥਾ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੇ ਦੂਸਰੀ ਵਾਰ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 13 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਅੱਗੇ 14 ਸ਼ਲੋਕ ਤੇ ਪੌੜੀ ਦੀ ਕਥਾ ਆਰੰਭ ਹੋ ਰਹੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹਰ ਮਨੁੱਖ ਦੀ ਕੋਈ ਨਾ ਕੋਈ ਮੰਗ ਹੁੰਦੀ ਹੈ, ਕੋਈ ਨਾ ਕੋਈ ਡਿਮਾਂਡ ਹੁੰਦੀ ਹੈ। ਕੋਈ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਧਨ ਮੰਗਦਾ ਹੈ, ਕੋਈ ਰਾਜ ਮੰਗਦਾ ਹੈ, ਕੋਈ ਕੁਝ ਮੰਗਦਾ ਹੈ। ਪਰ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਭ ਤੋਂ ਅੱਛੀ ਮੰਗ ਕਿਹੜੀ ਹੈ, ਸਭ ਤੋਂ ਚੰਗੀ ਡਿਮਾਂਡ ਕਿਹੜੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਕੋਈ ਸਾਨੂੰ ਬਾਣੀ ਦੁਆਰਾ ਸਿੱਖਿਆ ਬਖਸ਼ਿਸ਼ ਕਰ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਪੰਜਵਾਂ। ਜਾਚੜੀ ਸਾਸਾਰ ਜੋ ਜਾਚੰਦੀ ਹੇਕੜੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਾਚੜੀ ਸਾਸਾਰ। ਜਾਚੜੀ ਦਾ ਅਰਥ ਹੈ ਮੰਗ, ਜਾਚੜੀ ਦਾ ਅਰਥ ਹੈ ਡਿਮਾਂਡ, ਜਾਚੜੀ ਦਾ ਅਰਥ ਹੈ ਯਾਚਨਾ। ਹਜ਼ੂਰ ਕਹਿੰਦੇ ਨੇ ਜਾਚੜੀ ਸਾਸਾਰ, ਸਾਰ ਦਾ ਅਰਥ ਹੈ ਸ੍ਰੇਸ਼ਟ। ਉਹ ਸਭ ਤੋਂ ਸ੍ਰੇਸ਼ਟ ਯਾਚਨਾ ਹੈ, ਉਹ ਸਭ ਤੋਂ ਚੰਗੀ ਮੰਗ ਹੈ, ਜੋ ਜਾ ਚੰਦੀ ਹੇਕੜੋ। ਇੱਥੇ ਈੜੀ ਦੀ ਥਾਂ 'ਤੇ ਹਾਹਾ ਅੱਖਰ ਵਰਤਿਆ ਹੈ, ਕਿਉਂਕਿ ਦੱਖਣ ਦੇਸ਼ ਦੀ ਬੋਲੀ ਦੇ ਵਿੱਚ ਈੜੀ ਦਾ ਹਾਹਾ ਅਤੇ ਕਈ ਵਾਰੀ ਸੱਸੇ ਦਾ ਵੀ ਹਾਹਾ ਬਣ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਜਾ ਚੰਦੀ ਹੇਕੜੋ। ਹੇਕੜੋ ਦਾ ਅਰਥ ਹੈ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾ ਚੰਦੀ ਦਾ ਅਰਥ ਹੈ ਮੰਗਦੀ ਹੈ। ਉਹ ਮੰਗ ਸਭ ਤੋਂ ਸ੍ਰੇਸ਼ਟ ਹੈ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਮੰਗਦੀ ਹੈ। ਇਹਦਾ ਮਤਲਬ ਇਹ ਹੈ ਜਿਸ ਗੁਰਸਿੱਖ ਦੇ ਮਨ ਦੇ ਵਿੱਚ ਕੇਵਲ ਤਾਂ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਿਲਣ ਦੀ ਤੜਪ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰਿਆਂ ਦੀ ਭੁੱਖ ਹੈ, ਉਹੀ ਸਭ ਤੋਂ ਅੱਛੀ ਮੰਗ ਹੈ, ਉਹੀ ਸਭ ਤੋਂ ਚੰਗੀ ਯਾਚਨਾ ਹੈ, ਉਹੀ ਸਭ ਤੋਂ ਚੰਗੀ ਡਿਮਾਂਡ ਹੈ। ਭਾਵ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰੇ ਹੋ ਜਾਣੇ, ਇਹਦੇ ਵਿੱਚ ਸਭ ਕੁਝ ਹੀ ਆ ਜਾਂਦਾ ਹੈ। ਹਜ਼ੂਰ ਦੇ ਬਚਨ ਹਨ, ਕਹੋ ਨਾਨਕ ਜਿਨ ਠਾਕੁਰ ਪਾਇਆ, ਸਭ ਕੁਛ ਦਿਸ ਕੇ ਗ੍ਰਹਿ ਮੈਂ ਆਇਆ। ਜਿਸ ਘਰ ਦੇ ਵਿੱਚ ਚੱਕਰਵਰਤੀ ਪਾਤਸ਼ਾਹ ਆ ਜਾਵੇ, ਉੱਥੇ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ। ਉਹਦੇ ਅਹਿਲਕਾਰ ਵੀ, ਉਹਦੇ ਵਜ਼ੀਰ ਵੀ, ਉਹਦੇ ਸਲਾਹਕਾਰ ਵੀ, ਸਾਰੇ ਹੀ ਉਹਦੇ ਨਾਲ ਆ ਜਾਂਦੇ ਹਨ। ਇਸ ਲਈ ਆਪਾਂ ਨੂੰ ਇੱਕੋ ਹੀ ਮੰਗ ਮੰਗਣੀ ਚਾਹੀਦੀ ਹੈ। ਹਜ਼ੂਰ ਦੇ ਹੋਰ ਥਾਂ 'ਤੇ ਵੀ ਬਚਨ ਨੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਬਿਨਾਂ ਜੇ ਹੋਰ ਅਸੀਂ ਮੰਗ ਮੰਗਦੇ ਹਾਂ, ਉਹ ਦੁੱਖਾਂ ਦੇ ਵਿੱਚੋਂ ਵੱਡੇ ਦੁੱਖ ਆ ਕੇ ਸਾਨੂੰ ਘੇਰਦੇ ਨੇ। ਜੋ ਮੰਗ ਹੈ ਤੋ ਮੰਗ ਹੈ ਬੀਆ, ਜਾਂ ਤੇ ਕੁਸਲ ਨਾ ਕਾਹੂ ਥੀਆ। ਮਹਾਂਪੁਰਖ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ। ਕੋਈ ਗਰੀਬ ਜੁਲਾਹਾ ਸੀ, ਉਹਨੇ ਕਿਸੇ ਨੂੰ ਪੁੱਛਿਆ, ਘਰ ਦੀ ਆਰਥਿਕ ਹਾਲਤ ਬਹੁਤ ਮੰਦੀ ਹੈ, ਕਈ ਵਾਰ ਭੁੱਖੇ ਵੀ ਰਹਿਣਾ ਪੈਂਦਾ ਹੈ, ਪਹਿਨਣ ਵਾਸਤੇ ਬਸਤਰ ਵੀ ਨਹੀਂ ਹੁੰਦੇ, ਬਹੁਤ ਤੰਗੀ ਵਿੱਚ ਦਿਨ ਕੱਟਣੇ ਪੈ ਰਹੇ ਹਨ, ਕੋਈ ਐਸਾ ਤਰੀਕਾ ਹੈ ਜਿਹਦੇ ਨਾਲ ਮੈਂ ਛੇਤੀ ਮਾਲਾ ਮਾਲ ਹੋ ਜਾਵਾਂ? ਕਿਸੇ ਨੇ ਆਖਿਆ, ਤੂੰ ਸ਼ਿਵਜੀ ਦੀ ਆਰਾਧਨਾ ਕਰ, ਕਿਉਂਕਿ ਸ਼ਿਵਜੀ ਭੋਲਾ ਨਾਥ ਹੈ, ਉਹ ਬਹੁਤ ਛੇਤੀ ਖੁਸ਼ ਹੁੰਦਾ। ਇਸ ਜੁਲਾਹੇ ਨੇ ਆਪਣੇ ਪਰਿਵਾਰ ਨਾਲ ਸਲਾਹ ਕੀਤੀ। ਜੁਲਾਹਾ ਅਤੇ ਇਹਦੇ ਘਰਵਾਲੀ ਅੱਕੇ ਦਾ ਪੁੱਤਰ ਸੀ, ਤਿੰਨੇ ਜਾਣੇ ਜੰਗਲ ਦੇ ਵਿੱਚ ਜਾ ਕੇ ਸ਼ਿਵਜੀ ਦੀ ਆਰਾਧਨਾ ਕਰਨ ਲੱਗੇ। ਇਹਨਾਂ ਦੀ ਭਗਤੀ ਤੋਂ ਖੁਸ਼ ਹੋ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸ਼ਿਵਜੀ ਨੂੰ ਭੇਜ ਦਿੱਤਾ ਅਤੇ ਜਦੋਂ ਸ਼ਿਵਜੀ ਆਇਆ ਅਤੇ ਉਸਨੇ ਜਿਹੜੀ ਜੁਲਾਹੇ ਦੇ ਘਰਵਾਲੀ ਸੀ ਉਹਨੂੰ ਆ ਕੇ ਆਖਿਆ, ਤੂੰ ਮੇਰੀ ਭਗਤੀ ਕੀਤੀ ਹੈ, ਮੰਗ ਜੋ ਮੰਗਣਾ ਹੈ। ਅਤੇ ਇਹਨੇ ਕੀ ਮੰਗਿਆ? ਕਹਿਣ ਲੱਗੀ, ਮੈਨੂੰ ਸੋਨੇ ਦੇ ਜੇਵਰ ਅਤੇ ਬੜੇ ਸੋਹਣੇ ਤੇਵਰ ਬਸਤਰ ਆਦਿਕ ਸੋਹਣਾ ਰੂਪ ਤੇ ਸੁੰਦਰਤਾ ਮੈਨੂੰ ਦੇ। ਸ਼ਿਵ ਜੀ ਨੇ ਆਖਿਆ, ਤਥਾ ਅਸਤੂ। ਪਰ ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ, ਜਰ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੀ ਰੰਗ ਲਾਏ। ਹੁਣ ਇਹਨੂੰ ਜਰ ਤੇ ਜੋਬਨ ਦੋਨੋਂ ਹੀ ਚੀਜ਼ਾਂ ਮਿਲ ਗਈਆਂ ਨੇ। ਸੁੰਦਰਤਾ ਵੀ ਮਿਲ ਗਈ, ਹਾਰ ਸ਼ਿੰਗਾਰ ਗਹਿਣੇ ਸੋਨੇ ਚਾਂਦੀ ਹੀਰਿਆਂ ਦੇ ਵੀ ਮਿਲ ਗਏ। ਅਚਾਨਕ ਕੀ ਹੋਇਆ, ਕੋਈ ਰਾਜਾ ਸ਼ਿਕਾਰ ਖੇਡਣ ਵਾਸਤੇ ਆਇਆ ਤੇ ਉਸਨੇ ਦੇਖਿਆ ਬਈ ਇਹ ਇੱਕ ਨੌਜਵਾਨ ਇਸਤਰੀ ਹੈ, ਬੜੇ ਸੋਹਣੇ ਬਸਤਰ ਤੇ ਜੇਵਰ ਵੀ ਪਹਿਨੇ ਹੋਏ ਨੇ। ਪਤਾ ਨਹੀਂ ਇਹ ਕਿਸ ਤਰ੍ਹਾਂ ਭੁੱਲ ਭੁਲੇਖੇ ਜੰਗਲ ਵਿੱਚ ਆ ਗਈ ਹੈ, ਕਿਉਂ ਨਾ ਮੈਂ ਇਸ ਨੂੰ ਨਾਲ ਲੈ ਜਾਵਾਂ, ਇਸ ਨੂੰ ਪਟਰਾਨੀ ਬਣਾ ਲਵਾਂ। ਜਰ ਜੋਬਨ ਤੇ ਮੋਹਤ ਹੋ ਕੇ ਰਾਜੇ ਨੇ ਜੁਲਾਹੇ ਦੇ ਘਰ ਵਾਲੇ ਨੂੰ ਘੋੜੇ ਦੇ ਪਿੱਛੇ ਬਿਠਾਇਆ ਤੇ ਆਪਣੇ ਮਹਿਲਾਂ ਵੱਲ ਨੂੰ ਲੈ ਤੁਰਿਆ। ਜਦੋਂ ਜੁਲਾਹੇ ਨੂੰ ਇਸ ਗੱਲ ਦਾ ਪਤਾ ਲੱਗਿਆ, ਬੜਾ ਦੁਖੀ ਹੋਇਆ, ਬਈ ਮੇਰੀ ਤੇ ਘਰਵਾਲੀ ਹੀ ਚਲੀ ਗਈ, ਇਹਨੇ ਕੀ ਮੰਗ ਲਿਆ। ਤੇ ਫਿਰ ਉਦੋਂ ਤੱਕ ਸ਼ਿਵ ਜੀ ਤੇ ਪਾਰਬਤੀ ਜੁਲਾਹੇ ਕੋਲ ਆ ਕੇ ਕਹਿਣ ਲੱਗੇ, ਭਾਈ ਤੂੰ ਵੀ ਮੰਗ ਲੈ ਜੋ ਮੰਗਣਾ। ਇਹ ਦੁਖੀ ਹੋਇਆ, ਕਹਿਣ ਲੱਗਾ ਮੇਰੇ ਘਰਵਾਲੀ ਸੂਰੀ ਬਣ ਜਾਵੇ। ਤੇ ਹੁਣ ਉਹਨੇ ਕਹਿ ਦਿੱਤਾ ਤਥਾ ਅਸਤੂ। ਹੁਣ ਉਹਦੇ ਘਰਵਾਲੀ ਜਿਹੜੀ ਬੜੀ ਖੂਬਸੂਰਤ ਨੌਜਵਾਨ ਇਸਤਰੀ ਬਣੀ ਹੋਈ ਸੀ, ਉਹ ਇਕਦਮ ਸੂਰੀ ਬਣ ਗਈ। ਜਦੋਂ ਲੱਗੀ ਘੋਰ ਘੋਰ ਕਾਰਨ, ਰਾਜੇ ਨੇ ਪਿਛਾਂ ਮੁੜ ਕੇ ਦੇਖਿਆ ਵੀ ਇਹ ਮੈਂ ਕਿਹੜੀ ਬਲਾ ਆਪਣੀ ਗੱਲ ਪਾ ਲਈ ਹੈ। ਉਹਨੇ ਉੱਥੋਂ ਹੀ ਉਸਨੂੰ ਧੱਕਾ ਦਿੱਤਾ, ਸੁੱਟ ਕੇ ਆਪ ਚਲਿਆ ਗਿਆ। ਉਹ ਹੁਣ ਸੂਰੀ ਬਣੀ ਹੋਈ ਆਪਣੇ ਪੁੱਤਰ ਦੇ ਕੋਲ ਆ ਗਈ ਤੇ ਆ ਕੇ ਉਹਦੇ ਮੂਹਰੇ ਦੁਹਾਈਆਂ ਪਾਉਣ ਲੱਗੀ, ਬਈ ਪੁੱਤਰਾ ਤੂੰ ਮੈਨੂੰ ਹੁਣ ਪਹਿਲਾਂ ਵਰਗੀ ਬਣਾ। ਉਦੋਂ ਤੱਕ ਸ਼ਿਵ ਜੀ ਉਹਨਾਂ ਦੇ ਪੁੱਤਰ ਕੋਲ ਗਿਆ, ਕਹਿਣ ਲੱਗਾ ਤੂੰ ਵੀ ਮੰਗ ਲੈ ਜੋ ਮੰਗਣਾ। ਉਹ ਕਹਿਣ ਲੱਗਾ ਜਿਹੋ ਜੀ ਮੇਰੀ ਮਾਂ ਪਹਿਲਾਂ ਸੀ ਉਹੋ ਜਿਹੀ ਬਣਾ ਦੇ। ਵਹਿਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ, ਵੀ ਆਪਾਂ ਰੱਬ ਤੋਂ ਬਿਨਾਂ ਜੇ ਕੁਛ ਹੋਰ ਮੰਗਦੇ ਹਾਂ ਨਾ, ਇਹਦੇ ਨਾਲ ਸੁੱਖ ਨਹੀਂ ਬਲਕਿ ਦੁੱਖਾਂ ਵਿੱਚੋਂ ਸ਼੍ਰੋਮਣੀ ਵੱਡੇ ਦੁੱਖ ਸਾਨੂੰ ਆ ਕੇ ਘੇਰਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ, ਜਾਚੜੀ ਸਾਸਾਰ ਜੋ ਜਾ ਚੰਦੀ ਹਿਕੜੋ, ਉਹ ਸਭ ਤੋਂ ਸ੍ਰੇਸ਼ਟ ਮੰਗ ਹੈ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮੰਗਦੀ ਹੈ। ਪਾਓ ਦੇ ਦਰਸ਼ਨਾਂ ਲਈ ਜੋ ਅਰਦਾਸ ਦੀ ਜਾਚਨਾ ਕੀਤੀ ਜਾਂਦੀ ਸਭ ਤੋਂ ਉੱਤਮ ਹੈ।
ਗਾਲੀ ਬਿਆ ਵਿਕਾਰ ਨਾਨਕ ਤਣੀ ਵਿਹੂਣੀਆਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਤਣੀ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਤੋਂ ਵਿਹੂਣੀਆਂ ਸੱਖਣੀਆਂ। ਜਿੰਨੀਆਂ ਵੀ ਅਸੀਂ ਗਾਲੀ ਬਿਆ ਹੋਰ ਗੱਲਾਂ ਕਰਦੇ ਹਾਂ, ਬਿਆ ਦਾ ਅਰਥ ਹੁੰਦਾ ਵੀ ਹੋਰ ਗੱਲਾਂ, ਵਾਧੂ ਘਾਟੂ ਗੱਲਾਂ। ਨਾਨਕ ਤਨੀ ਵੀ ਹੋਣੀਆਂ, ਉਸ ਧਨੀ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਤੋਂ ਵੀ ਹੋਣੀਆਂ, ਪ੍ਰੇਮ ਤੋਂ ਸੱਖਣੀਆਂ। ਅਸੀਂ ਜਿੰਨੀਆਂ ਹੋਰ ਗੱਲਾਂ ਕਰਦੇ ਹਾਂ ਉਹ ਸਾਰੀਆਂ ਹੀ ਬੇਕਾਰ ਨੇ, ਵਿਅਰਥ ਨੇ, ਉਹ ਕਿਸੇ ਸਾਡੇ ਕੰਮ ਨਹੀਂ ਆਉਂਦੀਆਂ। ਜੁਲਾਹੇ ਦੇ ਪਰਿਵਾਰ ਨੇ ਵੀ ਤਾਂ ਐਸੀਆਂ ਮੰਗਾਂ ਮੰਗੀਆਂ ਸਨ ਤੇ ਮਿਲਿਆ ਵੀ ਕੁਛ ਨਹੀਂ ਬਲਕਿ ਦੁੱਖ ਤਕਲੀਫ ਹੀ ਮਿਲੀ। ਇਸ ਲਈ ਸਾਨੂੰ ਉਸ ਵਾਹਿਗੁਰੂ ਦੇ ਦਰਸ਼ਨ ਦੀਦਾਰਾਂ ਦੀ ਹੀ ਮੰਗ ਕਰਨੀ ਚਾਹੀਦੀ ਹੈ ਤੇ ਦੂਸਰੀ ਮੰਗ ਵਾਹਿਗੁਰੂ ਦੇ ਚਰਨਾਂ ਦੇ ਵਿੱਚੋਂ ਨਾਮ ਦੀ ਯਾਚਨਾ ਕਰਨੀ ਚਾਹੀਦੀ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇ ਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਇੱਕ ਨਾਮ ਦੀ ਮੰਗ, ਦੂਸਰੀ ਵਾਹਿਗੁਰੂ ਦੇ ਦਰਸ਼ਨਾਂ ਦੀ ਮੰਗ, ਇਹੀ ਸਭ ਤੋਂ ਉੱਤੋਂ ਮੰਗਾਂ ਨੇ, ਇਹੀ ਸਾਨੂੰ ਮੰਗਣੀਆਂ ਚਾਹੀਦੀਆਂ। ਇਹਨਾਂ ਤੋਂ ਬਿਨਾਂ ਜਿਹੜੀਆਂ ਹੋਰ ਮੰਗਾਂ ਨੇ ਸਭ ਬੇਕਾਰ ਨੇ, ਵਿਅਰਥ ਹਨ।
ਮਹੱਲਾ ਪੰਜਵਾਂ, ਨੇਹ ਜੈ ਵਿਦਾ ਮਨ ਪਛਾਣੂ ਬਿਰਲੋ ਥਿਓ।
ਲੋ ਹੁਣ ਮਹਾਰਾਜ ਸਾਨੂੰ ਕਿਰਪਾ ਕਰਕੇ ਦੱਸੋ ਵੀ ਪੂਰਨ ਸੰਤ ਦੀ ਅਵਸਥਾ ਕੀ ਹੁੰਦੀ ਹੈ ਤੇ ਉਹਦੀ ਭੂਮਿਕਾ ਵੀ ਕੀ ਹੁੰਦੀ ਹੈ। ਤਾਂ ਹਜ਼ੂਰ ਕਹਿੰਦੇ ਨੇ ਨੀਹ ਜੇ ਵਿਦਾ ਮਨ, ਅਸਲੀ ਪੂਰਨ ਸੰਤ ਦੀ ਅਵਸਥਾ ਇਹ ਹੁੰਦੀ ਹੈ, ਉਹਦਾ ਮਨ ਪ੍ਰਭੂ ਦੇ ਪ੍ਰੇਮ ਦੇ ਵਿੱਚ ਵਿੰਨਿਆ ਹੁੰਦਾ। ਨੀਹ ਦਾ ਅਰਥ ਹੈ ਪ੍ਰੇਮ, ਵਿਦਾ ਦਾ ਅਰਥ ਹੁੰਦਾ ਵਿੰਨੇ ਜਾਣਾ। ਨੀਹ ਜੇ ਵਿਦਾ ਮਨ, ਉਸ ਪੂਰਨ ਵਿਅਕਤੀ ਦਾ ਉਸ ਪੂਰਨ ਮਹਾਂਪੁਰਖ ਦਾ ਮਨ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਵਿਨਿਆ ਹੁੰਦਾ ਹੈ, ਪਛਾਣੂ ਬਿਰਲੋ ਥੀਓ, ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਦੀ ਪਛਾਣ ਵੀ ਕਰ ਲੈਂਦਾ ਹੈ। ਪਰ ਐਸਾ ਮਹਾਂਪੁਰਖ ਦੁਨੀਆਂ ਦੇ ਵਿੱਚ ਕੋਈ ਵਿਰਲਾ ਹੀ ਹੁੰਦਾ ਹੈ ਜਿਸ ਦਾ ਮਨ ਉਸ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਵਿਨਿਆ ਹੋਵੇ ਤੇ ਹਰ ਵੇਲੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜਿਆ ਹੋਵੇ, ਜਿਹਨੂੰ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਵੀ ਹੁੰਦੇ ਹੋਣ। ਬਈ ਐਸੇ ਮਹਾਂਪੁਰਖ ਸੰਸਾਰ ਦੇ ਵਿੱਚ ਵਿਰਲੇ ਹੁੰਦੇ ਨੇ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਹੈਨ ਵਿਰਲੇ ਨਾਹੀ ਕਣੇ, ਫੈਲ ਫਕੜ ਸੰਸਾਰ, ਪਖੰਡੀ ਸੰਤਾਂ ਦੀ ਬੜੀ ਭਰਮਾਰ ਹੈ। ਪਰ ਉਹ ਸੰਤ ਜਿਹੜਾ ਆਪ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਹੈ, ਦੂਸਰਿਆਂ ਨੂੰ ਜੋੜਨ ਵਾਲਾ ਹੈ, ਉਹ ਕੋਈ ਵਿਰਲਾ ਹੀ ਹੁੰਦਾ ਹੈ।
ਜੋੜਨਹਾਰਾ ਸੰਤ ਨਾਨਕ ਪਾਦਰ ਪੱਧਰੋ।
ਲੋ, ਸੰਤ ਦੀ ਭੂਮਿਕਾ ਕੀ ਹੁੰਦੀ ਹੈ? ਹਜ਼ੂਰ ਕਹਿੰਦੇ ਨੇ ਜੋੜਨਹਾਰਾ ਸੰਤ, ਉਹ ਜਿਹੜਾ ਸੰਤ ਹੈ ਉਹ ਪੂਰਨ ਮਹਾਂਪੁਰਖ ਹੈ ਜਿਸ ਦਾ ਮਨ ਅੱਠੇ ਪੈਰ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਵਿਨਿਆ ਹੁੰਦਾ ਹੈ ਤੇ ਹਰ ਵੇਲੇ ਵਾਹਿਗੁਰੂ ਦੇ ਦਰਸ਼ਨਾਂ ਦੇ ਆਨੰਦ ਨੂੰ ਪ੍ਰਾਪਤ ਕਰਦਾ ਹੈ। ਉਹ ਮਹਾਂਪੁਰਖ ਆਪ ਤੇ ਜੁੜਿਆ ਹੁੰਦਾ ਹੈ ਤੇ ਜੋੜਨਹਾਰਾ ਦੂਜਿਆਂ ਨੂੰ ਵੀ ਵਾਹਿਗੁਰੂ ਦੇ ਨਾਲ ਜੋੜਨ ਵਾਲਾ ਹੁੰਦਾ ਹੈ। ਨਾਨਕ ਪਾਦਰ ਪੱਧਰੋ, ਹਜ਼ੂਰ ਕਹਿੰਦੇ ਜਿਸ ਨੂੰ ਐਸਾ ਮਹਾਂਪੁਰਖ ਮਿਲ ਜਾਵੇ ਔਰ ਉਹਦੇ ਲਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਪਾਦਰ ਦਾ ਅਰਥ ਹੈ ਰਸਤਾ, ਪੱਧਰੋ ਸਾਫ਼ ਹੋ ਜਾਂਦਾ ਹੈ, ਜਿਹਨੂੰ ਪੂਰਨ ਮਹਾਂਪੁਰਖ ਦਾ ਮਿਲਾਪ ਹੋ ਜਾਂਦਾ ਹੈ ਤੇ ਉਸਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਐਨ ਪੱਧਰਾ ਤੇ ਸਾਫ਼ ਦਿਖਾਈ ਦੇਣ ਲੱਗ ਜਾਂਦਾ ਹੈ।
ਪਾਉੜੀ ਸੋਈ ਸੇਵ ਹੋ ਜਿਹੜੇ ਦਾਤਾ ਬਖਸ਼ਿੰਦ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਦੁਨੀਆਂ ਅਨੇਕ ਤਰ੍ਹਾਂ ਦੇ ਦੇਵੀ ਦੇਵਤਿਆਂ ਦੀ ਪੂਜਾ ਪ੍ਰਤਿਸ਼ਠਾ ਵਿੱਚ ਲੱਗੀ ਹੋਈ ਹੈ, ਪਰ ਹਜ਼ੂਰ ਕਹਿੰਦੇ ਨੇ ਸੋਈ ਸੇਵੋ ਜੀਅੜੇ, ਐ ਮੇਰੇ ਜੀਅੜੇ ਐ ਮਨਾ, ਤੂੰ ਉਸੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰ ਤੇ ਕਰਦਾ ਰਹੋ। ਦਾਤਾ ਬਖਸ਼ਿੰਦ, ਜੋ ਸਭ ਦਾਤਾਂ ਬਖਸ਼ਣ ਵਾਲਾ ਦਾਤਾ ਵੀ ਹੈ ਤੇ ਸਾਰੇ ਗੁਨਾਹਾਂ ਨੂੰ ਔਗੁਣਾਂ ਨੂੰ ਬਖਸ਼ਣ ਵਾਲਾ, ਉਹ ਮਹਾਨ ਦਿਆਲੂ ਕਿਰਪਾਲੂ ਵੀ ਹੈ।
ਕਿਲ ਵਿਖ ਸਭ ਵਿਨਾਸ਼ ਹੋਣ ਸਿਮਰਤ ਗੋਬਿੰਦ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਕਿਲ ਵਿਖ ਸਭ ਵਿਨਾਸ਼ ਹੋਏ। ਜਿਤਨੇ ਵੀ ਕਿਲ ਵਿਖ ਦਾ ਅਰਥ ਹੈ ਬੱਜਰ ਪਾਪ, ਕਿਲ ਨਿਸ਼ਚੇ ਕਰਕੇ ਵਿਖ ਵਿਓ ਰੂਪ, ਜਿਹੜੇ ਬੱਜਰ ਪਾਪ ਨੇ ਉਹ ਵੀ ਸਾਰੇ ਨਾਸ਼ ਹੋ ਜਾਂਦੇ ਹਨ।
ਹਰ ਮਾਰਗ ਸਾਧੂ ਦੱਸਿਆ ਜਪਿਐ ਗੁਰਮੰਤ।
ਲਓ, ਜਿਹੜੇ ਪੂਰਨ ਸਾਧੂ ਮਹਾਂਪੁਰਖ ਨੇ ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਵੀ ਦੱਸ ਦਿੱਤਾ। ਉਹ ਕਿਹੜਾ ਰਸਤਾ ਹੈ? ਜਪਿਐ ਗੁਰਮੰਤ। ਮਹਾਂਪੁਰਖ ਇਹੀ ਗੱਲ ਆਖਦੇ ਨੇ, ਗੁਰਮੁਖੋ, ਤੁਸੀਂ ਜੋ ਗੁਰੂ ਤੋਂ ਮੰਤਰ ਪ੍ਰਾਪਤ ਹੋਇਆ ਹੈ, ਭਾਵ ਜੋ ਪੰਜ ਪਿਆਰੇ ਮੂਲ ਮੰਤਰ ਗੁਰਮੰਤਰ ਸਾਨੂੰ ਦ੍ਰਿੜ ਕਰਵਾਉਂਦੇ ਨੇ, ਤੁਸੀਂ ਉਸ ਗੁਰਮੰਤਰ ਨੂੰ ਜਪੋ। ਜਪੀਐ ਗੁਰਮੰਤ। ਜਦੋਂ ਤੁਸੀਂ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਵਾਹਿਗੁਰੂ ਵਾਹਿਗੁਰੂ ਜਪੋਗੇ, ਉਹਨੇ ਤੁਹਾਡੀ ਹੋਮੈ ਨੂੰ ਨਾਸ ਕਰ ਦੇਣਾ। ਜਦੋਂ ਹੋਮੈ ਨਾਸ ਹੋ ਗਈ ਤੇ ਤੁਹਾਨੂੰ ਵਾਹਿਗੁਰੂ ਮਿਲ ਜਾਵੇਗਾ। ਇਉਂ ਉਹਨਾਂ ਮਹਾਂਪੁਰਖਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਵੀ ਦੱਸ ਦਿੱਤਾ, ਵੀ ਤੁਸੀਂ ਗੁਰਮੰਤਰ ਦਾ ਜਾਪ ਕਰੋ ਤੇ ਕਰੀ ਚੱਲੋ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਇਹਦੇ ਨਾਲ ਹਉਮੈ ਨਾਸ ਹੋ ਜਾਵੇਗੀ ਤੇ ਵਾਹਿਗੁਰੂ ਦੇ ਦੀਦਾਰ ਹੋ ਜਾਣਗੇ।
ਮਾਇਆ ਸਵਾਦ ਸਭ ਫਿੱਕਿਆ ਹਰ ਮਨ ਪਾਵੰਦ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਹਾਂਪੁਰਖਾਂ ਨੂੰ ਮਾਇਆ ਦੇ ਸਵਾਦ ਸਾਰੇ ਹੀ ਫਿੱਕੇ ਲੱਗਦੇ ਨੇ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਂ ਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਹਰ ਮਨ ਪਾਬੰਦ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਆਨੰਦ ਹੀ, ਉਹਦੇ ਨਾਮ ਦਾ ਰਸ ਹੀ ਮਨ ਨੂੰ ਪਾਉਂਦਾ ਹੈ ਤੇ ਉਹ ਉਸ ਨਾਮ ਦੇ ਰਸ ਤੋਂ ਬਿਨਾਂ ਹੋਰ ਜਿਤਨੇ ਮਾਇਆ ਦੇ ਸਵਾਦ ਨੇ, ਖਾਣ ਦੇ, ਪਹਿਨਣ ਦੇ, ਭੋਗਣ ਦੇ, ਸਾਰੇ ਉਹਨਾਂ ਨੂੰ ਫਿੱਕੇ ਜਾਪਦੇ ਹਨ।
ਧਿਆਏ ਨਾਨਕ ਪਰਮੇਸ਼ਰੈ ਜਿਨ ਦਿੱਤੀ ਜਿੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਮਹਾਂਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਲਈ ਧਿਆਉਂਦੇ ਹਨ ਜਿਨ ਦਿੱਤੀ ਜਿੰਦ, ਜਿਸ ਅਕਾਲ ਪੁਰਖ ਨੇ ਸਾਨੂੰ ਸਾਰਿਆਂ ਨੂੰ ਜਿੰਦ ਜਾਨ ਦਿੱਤੀ ਹੈ। ਇਹ ਜਿਹੜੀ ਜਾਨ ਹੈ, ਜਿੰਦ ਹੈ, ਆਤਮਾ ਹੈ, ਰੂਹ ਹੈ, ਇਹ ਉਸ ਵਾਹਿਗੁਰੂ ਦੀ ਦਾਤ ਹੈ। ਕਿਉਂਕਿ ਕੋਈ ਕਿਸੇ ਨੂੰ ਜਾਨ ਨਾ ਦੇ ਸਕਦਾ ਨਾ ਲੈ ਸਕਦਾ, ਇਹ ਦਾਤ ਵਾਹਿਗੁਰੂ ਦੀ ਹੈ। ਹਜ਼ੂਰ ਕਹਿੰਦੇ ਨੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜਿੰਦ ਦਿੱਤੀ ਹੈ, ਉਹ ਮਹਾਂਪੁਰਖ ਹਰ ਵੇਲੇ ਉਹਨੂੰ ਧਿਆਉਂਦੇ ਰਹਿੰਦੇ ਹਨ।
ਸਲੋਕ ਮਹਲਾ ਪੰਜਵਾਂ। ਵਤ ਲੱਗੀ ਸੱਚੇ ਨਾਮ ਕੀ ਜੋ ਵੀ ਜੈ ਸੋ ਖਾਏ।
ਲੋ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਵੀ ਹੁਣ ਸਮਾਂ ਕਲਯੁਗ ਦਾ ਹੈ, ਸਾਨੂੰ ਕਿਰਪਾ ਕਰਕੇ ਇਹ ਦੱਸੋ ਇਸ ਕਲਯੁਗ ਦੇ ਵਿੱਚ ਸਾਨੂੰ ਕਿਹੜਾ ਕਰਮ ਕਰਨਾ ਚਾਹੀਦਾ ਹੈ, ਕਿਹੜਾ ਧਰਮ ਕਮਾਉਣਾ ਚਾਹੀਦਾ ਹੈ। ਕਿਉਂਕਿ ਕਈ ਲੋਕ ਕਹਿੰਦੇ ਨੇ ਤੁਸੀਂ ਜੱਗ ਕਰੋ, ਕੋਈ ਕਹਿੰਦਾ ਜੋ ਕਰੋ, ਕੋਈ ਕਹਿੰਦਾ ਤੀਰਥਾਂ ਤੇ ਜਾ ਕੇ ਨਹਾਓ, ਕੋਈ ਕਹਿੰਦਾ ਤੁਸੀਂ ਵਰਤ ਰੱਖੋ, ਕੋਈ ਕੁਝ ਆਖ ਰਿਹਾ ਹੈ। ਪਰ ਸਤਿਗੁਰੂ ਨੇ ਇਸ ਗੱਲ ਦਾ ਪਹਿਲਾਂ ਹੀ ਫੈਸਲਾ ਕਰ ਦਿੱਤਾ, ਰੇ ਮਨ ਵਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੁਆ, ਪਲੋ ਸਮੋ ਸਵਾਓ। ਹੁਣ ਤੇ ਨਾਮ ਦਾ ਬੀਜ ਬੀਜਣ ਦੀ ਵਤਰ ਹੈ, ਸਤਯੁਗ ਸਤ ਦੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦਿੜੇ, ਕਲ ਕੇਵਲ ਨਾਮ ਆਧਾਰ। ਇਹ ਜਿਹੜੇ ਯੱਗ ਯੋਗ ਆਦਿਕ ਹੋਰ ਸਾਧਨ ਨੇ, ਇਹ ਤੇ ਪਿਛਲੇ ਯੁਗਾਂ ਦੇ ਸਨ, ਹੁਣ ਇਸ ਕਲਯੁਗ ਦੇ ਵਿੱਚ ਇਹਨਾਂ ਦਾ ਕੋਈ ਖਾਸ ਮਹੱਤਵ ਨਹੀਂ ਹੈ। ਕਿਉਂ? ਸਤਿਗੁਰੂ ਨੇ ਬਾਣੀ ਵਿੱਚ ਸਪਸ਼ਟ ਕੀਤਾ ਹੈ, ਅਬ ਕਿਉਂ ਉਗਵੈ ਦਾਲ, ਵੀ ਜਿਹੜਾ ਦਾਣਾ ਇੱਕ ਵਾਰੀ ਟੁੱਟ ਜਾਵੇ ਨਾ, ਫਿਰ ਉਹਦੀ ਅੰਕੁਰ ਸ਼ਕਤੀ ਖਤਮ ਹੋ ਜਾਂਦੀ ਹੈ। ਇਹ ਜਿਹੜੇ ਸਾਧਨ ਨੇ, ਇਹ ਤੇ ਦਾਲ ਬਣ ਗਏ ਨੇ। ਹੁਣ ਇਹ ਚੰਗਾ ਧਰਮ ਕਰਮ ਕਰਦਿਆਂ ਹੋਇਆਂ ਵੀ ਸਾਨੂੰ ਮੁਕਤੀ ਨਹੀਂ ਮਿਲ ਸਕਦੀ, ਰੱਬ ਦੇ ਦੀਦਾਰ ਨਹੀਂ ਹੋ ਸਕਦੀ। ਹਾਂ, ਇੱਕੋ ਹੀ ਤਰੀਕਾ ਹੈ, ਉਹ ਹੈ ਨਾਮ। ਇਹ ਕਲਯੁਗ ਦਾ ਸਾਧਨ ਹੈ, ਵੀ ਤੁਸੀਂ ਨਾਮ ਜਪੋ, ਨਾਮ ਜਪ ਕੇ ਸਭ ਕੁਝ ਤੁਹਾਨੂੰ ਮਿਲ ਸਕਦਾ ਹੈ। ਉਸੇ ਨਾਮ ਦੀ ਮਹਾਨਤਾ ਬਾਰੇ ਸਤਿਗੁਰੂ ਫਰਮਾ ਰਹੇ ਨੇ, ਵਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ। ਗੁਰਮੁਖੋ, ਹੁਣ ਇਹ ਕਲਯੁਗ ਦਾ ਸਮਾਂ ਹੈ, ਤੁਹਾਨੂੰ ਮਨੁੱਖੀ ਜੀਵਨ ਹੀਰੇ ਵਰਗਾ ਅਮੋਲਕ ਮਿਲਿਆ ਹੋਇਆ ਹੈ, ਇਹ ਮਾਨੋ ਸੱਚੇ ਨਾਮ ਦੀ ਵਤਰ ਲੱਗੀ ਹੋਈ ਹੈ। ਜੋ ਬੀਜੇ ਸੋ ਖਾਏ, ਜਿਹੜਾ ਪਾਈ ਹੁਣ ਇਸ ਮਨੁੱਖਾ ਜਨਮ ਦੇ ਵਿੱਚ ਨਾਮ ਦਾ ਬੀਜ ਬੀਜੇਗਾ, ਤੇ ਉਹੀ ਉਸ ਨਾਮ ਦੇ ਸਵਾਦ ਨੂੰ ਖਾਵੇਗਾ, ਉਹਨੂੰ ਹੀ ਮੁਕਤੀ ਦਾ ਆਨੰਦ ਤੇ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਪ੍ਰਾਪਤ ਹੋਵੇਗਾ।
ਤਿਸ ਹੈ ਪ੍ਰਾਪਤ ਨਾਨਕਾ ਜਿਸ ਨੂੰ ਲਿਖਿਆ ਆਏ।
ਪਰ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਨਾਮ ਹੈ, ਇਹ ਉਸੇ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਨੂੰ ਲਿਖਿਆ ਆਏ, ਵੀ ਜਿਸ ਨੂੰ ਤੁਰ ਤੋਂ ਹੀ ਲਿਖਿਆ ਆਵੇ। ਇਹਦਾ ਮਤਲਬ ਇਹ ਹੈ, ਜਿਸ ਦੇ ਮੱਥੇ ਤੇ ਪਹਿਲਾਂ ਹੀ ਚੰਗਾ ਪਾਗ, ਚੰਗਾ ਕਰਮ ਲਿਖਿਆ ਹੋਵੇ, ਉਸੇ ਨੂੰ ਵਾਹਿਗੁਰੂ ਦਾ ਨਾਮ ਮਿਲਦਾ ਹੈ, ਤੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਉਹ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਹੈ।
ਮਹੱਲਾ ਪੰਜਵਾਂ। ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ।
ਪੜ੍ਹ ਦਿਓ ਅੱਗੇ।
ਜਿਤ ਖਾਦੈ ਮਨ ਤ੍ਰਿਪਤੀਐ ਨਾਨਕ ਸਾਹਿਬ ਦਾਤ।
ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਫਿਰ ਇੱਕ ਵਾਰ ਸਮਝਾਓ, ਸਭ ਤੋਂ ਚੰਗੀ ਮੰਗ ਕਿਹੜੀ ਹੈ? ਤਾਂ ਹਜ਼ੂਰ ਕਹਿੰਦੇ, ਮੰਗਣਾ ਤਾਂ ਸੱਚ ਇੱਕ, ਜੇ ਤੁਸੀਂ ਮੰਗਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਸੱਚੇ ਨਾਮ ਨੂੰ ਮੰਗੋ। ਕਿਉਂ? ਹਜ਼ੂਰ ਕਹਿੰਦੇ ਨੇ ਇਹ ਉਸ ਸਾਹਿਬ ਦੀ ਦਾਤ ਹੈ। ਨਾਮ ਇੱਕ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ, ਤੇ ਤੁਸੀਂ ਜੇ ਮੰਗਣਾ ਹੈ ਤੇ ਇੱਕ ਨਾਮ ਨੂੰ ਮੰਗੋ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਪਵਿੱਤਰ ਬਚਨ ਨੇ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਹ ਕਰਮਾਤ ਸਾਹਿਬ ਤੁਠੈ ਜੋ ਮਿਲੇ। ਦਾਤ ਦੇ ਵਿੱਚ ਕੀ ਅੰਤਰ ਹੁੰਦਾ ਹੈ? ਸਤਿਗੁਰੂ ਕਹਿੰਦੇ ਨੇ ਇੱਕ ਤਾਂ ਮਾਲਕ ਖੁਸ਼ ਹੋ ਕੇ ਸਾਨੂੰ ਕੋਈ ਵਸਤੂ ਦਿੰਦਾ ਹੈ, ਉਹ ਉਸਦੀ ਦਾਤ ਹੁੰਦੀ ਹੈ। ਇਹ ਕੋਈ ਆਦਮੀ ਕਿਸੇ ਦੀ ਨੌਕਰੀ ਚਾਕਰੀ ਕਰਦਾ ਹੈ, ਕੋਈ ਕੰਮ ਕਰਦਾ ਹੈ, ਉਹਨੂੰ ਉਹਦੀ ਤਨਖਾਹ ਮਿਲਦੀ, ਪਰ ਉਹ ਦਾਤ ਨਹੀਂ ਗਿਣੀ ਜਾਂਦੀ। ਉਹ ਸਾਡੀ ਆਪਣੀ ਕੰਮ ਦੀ ਮਿਹਨਤ ਦੀ ਉਹ ਇੱਕ ਖਾਸ ਬਦਲ ਹੁੰਦੀ ਹੈ। ਇਸੇ ਲਈ ਅਸਲੀ ਦਾਤ ਉਹ ਹੈ ਜੋ ਵਾਹਿਗੁਰੂ ਖੁਸ਼ ਹੋ ਕੇ ਦੇਵੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਜੇ ਤੁਸੀਂ ਮੰਗਣਾ ਹੈ ਇੱਕ ਸੱਚੇ ਨਾਮ ਨੂੰ ਮੰਗੋ, ਕਿਉਂਕਿ ਇਹ ਸਾਹਿਬ ਦੀ ਦਾਤ ਹੈ, ਇਹ ਵਾਹਿਗੁਰੂ ਪ੍ਰਸੰਨ ਹੋ ਕੇ ਦਿੰਦਾ ਹੈ। ਨਾਨਕ ਸਾ ਕਰਮਾਤ ਸਾਹਿਬ ਤੁਠਾ ਜੋ ਮਿਲੇ। ਜਿਹੜੀਆਂ ਹੋਰ ਚੀਜ਼ਾਂ ਨੇ, ਦੁਨੀਆਂ ਦੇ ਪਦਾਰਥ ਨੇ, ਧਨ ਹੈ, ਵਿਦਿਆ ਹੈ, ਗਿਆਨ ਹੈ, ਕੋਈ ਉੱਚੀ ਪਦਵੀ ਹੈ, ਇਹ ਸਭ ਮਨੁੱਖ ਆਪਣੀ ਮਿਹਨਤ ਨਾਲ ਪ੍ਰਾਪਤ ਕਰਦੇ, ਪਰ ਨਾਮ ਦੀ ਦਾਤ ਵਾਹਿਗੁਰੂ ਦੀ ਦਾਤ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਤੁਸੀਂ ਇੱਕੋ ਹੀ ਦਾਤ ਸੱਚੇ ਨਾਮ ਦੀ ਮੰਗੋ, ਇਹ ਸਾਹਿਬ ਦੀ ਦਾਤ ਹੈ। ਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਤ ਖਾਧਾ ਮਨ ਤ੍ਰਿਪਤੀ ਹੈ। ਇਹ ਨਾਮ ਦੀ ਦਾਤ ਇੱਕ ਐਸੀ ਦਾਤ ਹੈ ਜਿਸ ਨੂੰ ਛਕਣ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਹ ਨਾਮ ਦੀ ਦਾਤ ਇੱਕ ਐਸੀ ਦਾਤ ਹੈ ਜਿਸ ਨੂੰ ਛਕਣ ਦੇ ਨਾਲ ਸਾਡਾ ਮਨ ਰੱਜ ਜਾਂਦਾ। ਨਹੀਂ ਵੇਖ ਲਓ, ਤਨ ਦੀ ਭੁੱਖ ਤਾਂ ਬਹੁਤ ਥੋੜ੍ਹੀ ਹੁੰਦੀ ਹੈ। ਜਦੋਂ ਭੁੱਖ ਲੱਗੀ ਹੋਵੇ, ਆਦਮੀ ਥੋੜ੍ਹਾ ਜਿਹਾ ਭੋਜਨ ਛਕ ਲੈਂਦਾ, ਸਰੀਰ ਦੀ ਭੁੱਖ ਦੂਰ ਹੋ ਜਾਂਦੀ ਹੈ। ਪਰ ਮਨ ਦੀ ਭੁੱਖ ਐਸੀ ਭੁੱਖ ਹੈ, ਇਹ ਕਦੇ ਦੂਰ ਹੁੰਦੀ ਹੀ ਨਹੀਂ। ਸਹਿਸ ਖਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜੀ ਨਾਮ ਹੈ, ਇਹ ਇੱਕ ਵਾਹਿਗੁਰੂ ਦੀ ਦਾਤ ਹੈ, ਜਿਹਨੂੰ ਛਕਣ ਦੇ ਨਾਲ ਹੀ ਸਾਡਾ ਮਨ ਤ੍ਰਿਪਤ ਹੋ ਜਾਂਦਾ ਹੈ ਤੇ ਮਨ ਵੀ ਰੱਜ ਜਾਂਦਾ ਹੈ। ਤੇ ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਮ ਦੀ ਦਾਤ ਮੰਗੋ ਤੇ ਮਹਾਰਾਜ ਮਿਲਦੀ ਕਿਸ ਨੂੰ ਹੈ? ਜਿਸ ਤੁਸ ਦੇਵੈ ਆਪ, ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਪ੍ਰਸੰਨ ਹੋ ਕੇ ਦੇਵੇ, ਉਸੇ ਨੂੰ ਪਾਈਏ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਲਈ ਇਹਨਾਂ ਦੋਨਾਂ ਪੰਕਤੀਆਂ ਦਾ ਅਨਵੇਂ ਕਰਕੇ ਅਰਥ ਲੱਗਿਆ ਹੈ, ਜਿਸ ਕਰਕੇ ਇਹਦਾ ਅਸਲੀ ਜਿਹੜਾ ਸਿਧਾਂਤ ਸਪਸ਼ਟ ਹੋ ਗਿਆ ਬਈ, ਜੇ ਤੁਸੀਂ ਮੰਗਣਾ ਚਾਹੁੰਦੇ ਹੋ ਗੁਰਮੁਖੋ, ਸੱਚੇ ਨਾਮ ਦੀ ਦਾਤ ਮੰਗੋ, ਕਿਉਂਕਿ ਇਹ ਉਹ ਸਾਹਿਬ ਦੀ ਦਾਤ ਹੈ ਜਿਸ ਨੂੰ ਖਾਣ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ ਹੈ। ਪਰ ਮਿਲਦੀ ਉਹਨੂੰ ਹੈ ਜਿਸ ਤੁਸ ਦੇਵੈ ਆਪ, ਜਿਸ ਨੂੰ ਉਹ ਮਾਲਕ ਉਹ ਦਾਤਾ ਪ੍ਰਸੰਨ ਹੋ ਕੇ ਦਿੰਦਾ ਹੈ।
ਪਾਉੜੀ ਲਾਹਾ ਜਗ ਮਹਿ ਸੇ ਖਟੈ ਜਿਨ ਹਰ ਤਨ ਰਾਸ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਵੀ ਇਸ ਸੰਸਾਰ ਦੇ ਵਿੱਚ ਆ ਕੇ ਅਸਲੀ ਜਿਹੜਾ ਜੀਵਨ ਦਾ ਲਾਹਾ ਹੈ ਉਹ ਹੈ ਸਿਮਰਨ, ਉਹ ਹੈ ਬ੍ਰਹਮ ਗਿਆਨ, ਉਹ ਹੈ ਵਾਹਿਗੁਰੂ ਦੇ ਦੀਦਾਰ। ਅਸਲੀ ਜਿਹੜਾ ਸੰਸਾਰ ਦੇ ਵਿੱਚ ਆ ਕੇ ਜੀਵਨ ਦਾ ਲਾਹਾ ਉਹੀ ਖਟਦੇ ਨੇ ਜਿਨ ਹਰ ਧਨ ਰਸ, ਜਿਨ੍ਹਾਂ ਦੇ ਪਾਸ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੁੰਦੀ ਹੈ। ਭਾਵ ਜਿਹੜੇ ਗੁਰਮੁਖ ਪਿਆਰੇ ਸੰਸਾਰ ਦੇ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਜਪਦੇ ਹਨ ਤੇ ਉਹਨਾਂ ਨੂੰ ਹੀ ਆਤਮਕ ਆਨੰਦ ਦਾ ਲਾਹਾ ਪ੍ਰਾਪਤ ਹੁੰਦਾ ਹੈ, ਉਹਨਾਂ ਨੂੰ ਹੀ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੁੰਦੇ ਹਨ।
ਦੁਤੀਆ ਪਾਉ ਨਾ ਜਾਣਨੀ ਸੱਚੇ ਦੀ ਆਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਹਾਂਪੁਰਖਾਂ ਨੂੰ ਸੱਚੇ ਦੀ ਆਸ, ਇੱਕ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਹੀ ਆਸ ਹੁੰਦੀ ਹੈ। ਇਹਦਾ ਮਤਲਬ ਇਹ ਹੈ ਉਹਨਾਂ ਦਾ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੁੰਦਾ ਤੇ ਉਸ ਭਰੋਸੇ ਦੇ ਕਾਰਨ ਉਹਨਾਂ ਨੂੰ ਉਸ ਤੋਂ ਉਮੀਦ ਹੁੰਦੀ ਹੈ ਕਿ ਅਸੀਂ ਜੋ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਮੰਗਾਂਗੇ ਉਹ ਸਾਨੂੰ ਮਿਲੇਗਾ। ਇਸੇ ਲਈ ਸੱਚੇ ਦੀ ਆਸ, ਉਹਨਾਂ ਨੂੰ ਕੇਵਲ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਆਸ ਹੁੰਦੀ ਹੈ। ਦੁਤੀਆ ਭਾਵ ਨਾ ਜਾਣਨੀ, ਉਹ ਹੋਰ ਦੁਆਤ ਭਾਵ ਨੂੰ ਤੇ ਕੁਛ ਜਾਣਦੇ ਹੀ ਨਹੀਂ। ਜੇ ਕੋਈ ਉਹਨਾਂ ਨੂੰ ਕੋਈ ਇਹ ਗੱਲ ਆਖ ਦੇਵੇ ਬਈ ਤੁਸੀਂ ਰੱਬ ਤੋਂ ਕੀ ਲੈਣਾ, ਰੱਬ ਦਾ ਖਹਿੜਾ ਛੱਡੋ, ਬਈ ਆਓ ਹੋਰ ਬਹੁਤ ਸਾਰੇ ਪੀਰ ਫਕੀਰ ਨੇ, ਬਹੁਤ ਸਾਰੇ ਦੇਵੀ ਦੇਵਤੇ ਨੇ ਤੇ ਬਹੁਤ ਸਾਰੇ ਐਸੇ ਦੁਨੀਆਂ ਦੇ ਵਿੱਚ ਜੰਤਰੀ ਮੰਤਰੀ ਤੰਤਰੀ ਲੋਕ ਨੇ, ਉਹ ਤੁਹਾਡੀਆਂ ਸਭ ਇੱਛਾ ਮੁਰਾਦਾਂ ਪੂਰੀਆਂ ਕਰ ਸਕਦੇ ਨੇ। ਪਰ ਨਹੀਂ, ਉਹ ਹੋਰ ਦੁਆਤ ਭਾਵ ਨੂੰ ਜਾਣਦੇ ਹੀ ਨਹੀਂ। ਰੱਬ ਨੂੰ ਛੱਡ ਕੇ ਕਿਸੇ ਹੋਰ ਦੂਜੇ ਨਾਲ ਸਨੇਹ ਰੱਖਣ ਦਾ ਉਹਨਾਂ ਨੂੰ ਸਬਕ ਆਉਂਦਾ ਹੀ ਨਹੀਂ, ਉਹਨਾਂ ਦਾ ਖਿਆਲ ਹੋਰ ਪਾਸੇ ਜਾਂਦਾ ਹੀ ਨਹੀਂ। ਉਹ ਕੇਵਲ ਤਾਂ ਕੇਵਲ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਹੀ ਆਸ ਰੱਖਦੇ ਹਨ।
ਨਹਿ ਚਲੇ ਕਸਰੇ ਵਿਆਹ ਹੋਰ ਸਭ ਵਿਨਾਸ਼।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕੋ ਹੀ ਨਿਹਚਲ ਅਚਲ ਸਰੂਪ ਅਕਾਲ ਪੁਰਖ ਹੈ ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਉਸ ਅਚਲ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਉਹਨਾਂ ਨੇ ਸੇਵਿਆ ਹੈ, ਭਾਵ ਇੱਕੋ ਅਕਾਲ ਪੁਰਖ ਵਾਹਿਗੁਰੂ ਦਾ ਹੀ ਉਹਨਾਂ ਨੇ ਸਿਮਰਨ ਕੀਤਾ ਹੈ। ਹੋਰ ਸਭ ਵਿਨਾਸ਼ ਉਸ ਦੇ ਮੁਕਾਬਲੇ ਤੇ ਹੋਰ ਸਭ ਕੁਝ ਉਹਨਾਂ ਨੇ ਨਾਸ਼ਵੰਤ ਜਾਣੇ, ਭਾਵ ਜਿੰਨੇ ਦੇਵੀ ਦੇਵਤੇ ਨੇ ਇਹ ਵੀ ਸਾਰੇ ਕਾਲ ਦੇ ਚੱਕਰ ਵਿੱਚ ਹੀ ਫਸੇ ਹੋਏ ਨੇ। ਇਸੇ ਲਈ ਕਲਗੀਧਰ ਪਾਤਸ਼ਾਹ ਦੇ ਬਹੁਤ ਸਿੱਖਿਆਦਾਇਕ ਬਚਨ ਹਨ, ਬਿਨ ਹਰ ਨਾਮ ਨਾ ਬਾਚਨ ਪੈ ਹੈ, ਚੌਦਾਂ ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ, ਰਾਮ ਰਹੀਮ ਉਬਾਰ ਨਾ ਸਕ ਹੈ ਜਾਕਰ ਨਾਮ ਰਟੈ ਹੈ, ਬ੍ਰਹਮਾ ਬਿਸ਼ਨ ਰੁਦਰ ਸੂਰਜ ਸੱਸ ਤੇ ਬਸ ਕਾਲ ਸਭ ਹੈ ਹੋਰ ਸਭ ਵਿਨਾਸ਼। ਉਹ ਹੋਰ ਸਾਰਿਆਂ ਨੂੰ ਹੀ ਨਾਸ਼ਵੰਤ ਸਮਝਦੇ ਨੇ, ਇੱਕੋ ਅਕਾਲ ਪੁਰਖ ਵਾਹਿਗੁਰੂ ਨੂੰ ਅਕਾਲ ਸਰੂਪ ਜਾਣ ਕੇ ਉਹਦੀ ਸੇਵਾ ਟਹਿਲ ਭਗਤੀ ਕਰਦੇ ਹਨ।
ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਗੁਰਮੁਖਾਂ ਦਾ ਐਸਾ ਨਿਸ਼ਚਾ ਹੁੰਦਾ ਹੈ ਵੀ ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਵਿਸਰ ਜਾਂਦਾ ਹੈ, ਜਿਸ ਨੂੰ ਉਹ ਨਿਰੰਕਾਰ ਭੁੱਲ ਜਾਂਦਾ ਹੈ, ਤਿਸ ਬਿਰਥਾ ਸਾਸ, ਉਹਦਾ ਹਰ ਇੱਕ ਸਵਾਸ ਇੱਕ ਇੱਕ ਸਵਾਸ ਵਿਅਰਥ ਚਲਿਆ ਜਾਂਦਾ ਹੈ।
ਕੰਠ ਲਾਏ ਜਨ ਰੱਖਿਆ ਨਾਨਕ ਬਲ ਜਾਸ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐਸੇ ਮਹਾਂਪੁਰਖਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਗਲ ਦੇ ਨਾਲ ਲਾ ਕੇ ਰੱਖਿਆ। ਨਾਨਕ ਬਲ ਜਾਸ, ਅਸੀਂ ਐਸੇ ਮਹਾਂਪੁਰਖਾਂ ਤੋਂ ਬਲਿਹਾਰ ਜਾਂਦੇ ਹਾਂ ਜਿਹੜੇ ਹਰ ਵੇਲੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੀਨ ਰਹਿੰਦੇ ਨੇ, ਜਿਨ੍ਹਾਂ ਦਾ ਕੋਈ ਸਵਾਸ ਸਿਮਰਨ ਤੋਂ ਬਿਨਾਂ ਖਾਲੀ ਨਹੀਂ ਜਾਂਦਾ, ਜਿਨ੍ਹਾਂ ਨੂੰ ਅਕਾਲ ਪੁਰਖ ਨੇ ਸਤਿਗੁਰੂ ਨੇ ਆਪਣੇ ਕੰਠ ਦੇ ਨਾਲ ਲਾ ਕੇ ਰੱਖਿਆ ਹੈ, ਅਸੀਂ ਉਹਨਾਂ ਸਤਿਪੁਰਸ਼ਾਂ ਤੋਂ ਬਲਿਹਾਰ ਜਾਂਦੇ ਹਾਂ।
ਸਲੋਕ ਮਹੱਲਾ ਪੰਜਵਾਂ। ਪਾਰ ਬ੍ਰਹਮ ਫੁਰਮਾਇਆ ਮਿਹੁ ਵਿਠਾ ਸਹਿਜ ਸੁਭਾਏ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਦਾ ਇੱਕ ਵਾਕਿਆ ਹੈ, ਜਦੋਂ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰਵਾ ਰਹੇ ਸਨ, ਪਰਉਪਕਾਰ ਕਰ ਰਹੇ ਸਨ, ਤੇ ਉਸ ਵੇਲੇ ਔੜ ਲੱਗ ਗਈ। ਔੜ ਲੱਗਣ ਦੇ ਕਾਰਨ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਖੇਤੀਬਾੜੀ ਦੇ ਹੋਰ ਸਾਧਨ ਨਹੀਂ ਸਨ, ਜਿਵੇਂ ਹੁਣ ਆਪਾਂ ਖੂਹ ਲਾ ਲਏ ਹਨ ਅਤੇ ਹੁਣ ਬੋਰ ਲਾ ਕੇ ਅਸੀਂ ਆਪਣੀਆਂ ਪੈਲੀਆਂ ਨੂੰ ਸਿੰਜ ਲੈਂਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਖੇਤੀ ਮੀਂਹ 'ਤੇ ਨਿਰਭਰ ਹੋਇਆ ਕਰਦੀ ਸੀ, ਹੁਣ ਮੀਂਹ ਪਿਆ ਨਹੀਂ ਅਤੇ ਔੜ ਲੱਗੀ ਹੋਈ ਹੈ ਅਤੇ ਸਾਰੇ ਸੰਸਾਰ ਦੇ ਵਿੱਚ ਹਾਹਾਕਾਰ ਮਚ ਗਈ। ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਦੇ ਪਾਸ ਆਈਆਂ, ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਮੀਂਹ ਪੈ ਜਾਵੇ। ਤਾਂ ਉਸ ਵੇਲੇ ਸਤਿਗੁਰੂ ਕਹਿਣ ਲੱਗੇ, ਭਾਈ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਉਹਦੇ ਹੁਕਮ ਦੇ ਵਿੱਚ ਹੀ ਇਹ ਸਭ ਚੀਜ਼ਾਂ ਨੇ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਈ।